84 लख जोन पुन भरमिया सब के माहि आस शरीर नह को रहो जिह मैं जन्म्यो नाहि।
वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साह संग जी धन धन सतगुरु गुरु नानक देव साहिब जी महाराज पावन पवित्र उपदेश की दात बख्शिश कर रहे हैं। चल रही लड़ीवार कथा दे विच श्रवण किया है। गुरु नानक देव जी परमेश्वर का स्वरूप परमेश्वर आप नारायण कला धार जग में परवरियो। गुरु साहब ने हर एक का भला किया है, हर एक नूं जानते ने। इस करके सतगुरु महाराज जी चाहे वह दिखण वाला संसार है चाहे वह नहीं दिखण वाला संसार है, सारे संसार दे दिख अणदिख दे मालक ने। गुरु साहब दे मन अंदर बहुत प्यार है। सतगुरु जी जो परमेश्वर दा नाम लैंदा कोई भी उहदे नाल बहुत प्यार करदे ने। आपां देखिया कि सिद्धां ने जिन्हां ने बहुत अच्छे ढंग नाल नाम जप के ब्रह्म ज्ञान प्राप्त किया है उन्हां नूं गुरु साहब ने गल नाल बहुत प्यार नाल लाया, दूसरियां नूं भी बहुत प्यार दिता और समझाया कि तुसीं सही मार्ग ते चलो, सही ढंग नाल प्राप्ति करो। इस तरह सतगुरु सिद्धां नूं तारदे होए काक पसुंड है एक, सो जिसनों भगत नूं कोई सराप होया उन्हां समयां विच सराप ते वरदा समां ही चलदा सी। सी तां बहुत उच्च कोटि दा सराप भी सुते सिद्धी कई वार बचन निकल जांदा। जिवें राजा जनक दी साखी सुनी, रसोईए ने संतां महात्मा दा लंगर तैयार किया, बहुत सोहना सेवादार सी। संतां महात्मा ने हले आउणा सी ते उह पहलां ही बैठ गया एक खूंजे च लोक के खाण। हुण राजा जनक जी नूं गुस्सा आया इस गल दा वी पहलां महापुरखां नूं छकाउणा सी, तू आप ही खाण बह गया, राक्षस ज्यादा होवे तां। जदों राक्षस कहा वह राक्षस ही बन गया, उन्हूं जन्म लेना पै गया क्योंकि पूर्ण पुरखां दे मुख विचों वचन जदों निकलदा वह खाली नहीं जांदा। जिवें दसवें पातशाह वेले दा भी बहुत प्रसंग आउंदा ब्रह्म ज्ञानी महापुरख जदों संगत विच देग लैण वास्ते आए, गृहस्थी गुरसिख गुरमुख ब्रह्म ज्ञानी समान गड्डियां ते लद के अगे वेचण जा रहे सी। श्री आनंदपुर साहब दे बिल्कुल बराबर गड्डे तो उतर के दौड़ के आया, प्रसाद लियावां मत्था टेक आवां। गड्डा हौली हौली चलदा, कई गड्डे कट्ठे होके जा रहे सी। देग वरत रही है ते काली बड़ी सी मत्था टेक के जिथे संगत बैठी है पिछले पासे खड़े होके भाई पहला मैनू देख दे। उस वक्त सेवादार कहन लग्या हो कि मेरे चंगो अगे नूं आई जांदा बैठ जा देख दे दिने। सेवादार ने नहीं देखिया ये ब्रह्म ज्ञानी है, इस करके संगत विच जरा मूंह बंद करके ही चंगा हुंदा। ब्रह्म ज्ञानी कोल जाना बड़े ढंग नाल बोलना। वो महापुरख कहंदे भाई असीं तां गुरु के सिख हैं, असी तो नहीं रिछ, रिश्ता तू होएगा। इन्नी गल कही तो अगला जन्म रिछदा मिल गया। फिर दसवें पातशाह ने उहदा उधार किया। काक पसुंड जी है तो बहुत महापुरख ब्रह्म ज्ञानी, पर यह जूनी उन्हां नूं क्यों मिल गई इन्नी भगती के बावजूद भी? वह भी गाहां कोई पहुंचा महापुरख से जिन्हें वचन कर दिता ਵੀ ਜ਼ਿਆਦਾ ਬੋਲੇ ਤਾਂ ਸੁਭਾਵਕ ਬ੍ਰਹਮ ਗਿਆਨੀ ਕੋਲ ਇਸੇ ਗੱਲ ਦਾ ਹੀ ਖਤਰਾ ਹੁੰਦਾ, ਸੁੱਤੇ ਸਿੱਧ ਵੀ ਵਾਕ ਕਹਿ ਤਾ ਉੱਥੇ ਹੀ ਕੰਮ ਖਰਾਬ ਹੋ ਜਾਣਾ, ਜਿਹਾ ਜਿਹਾ ਮਰਜ਼ੀ ਕਹਿ ਦੇਵੇ ਉਹ। ਸੋ ਇਸ ਤਰ੍ਹਾਂ ਕਾਕ ਭਸੁਣ ਜੀ ਕਹਿੰਦੇ ਮੇਰੀ ਉਮਰ ਇੰਨੀ ਲੰਬੀ ਹੈ, ਮੇਰੇ ਹੁੰਦਿਆਂ ਹੁੰਦਿਆਂ ਕਈ ਵਾਰੀ ਪਰਲੋਂ ਆਈ, ਕਈ ਵਾਰੀ ਅਵਤਾਰ ਹੋਏ ਦੇਵਤਿਆਂ ਦੇ, ਕਈ ਵਾਰੀ ਕਈ ਸ਼ਿਵਜੀ ਬ੍ਰਹਮਾ ਵਿਸ਼ਨੂੰ ਕਈ ਵਾਰੀ ਆਏ ਨੇ ਅਤੇ ਮੈਂ ਉੱਥੇ ਹੀ ਹਾਂ, ਤੂੰ ਇੱਥੇ ਕਿਵੇਂ ਪਈ? ਭਾਈ ਮਰਦਾਨਾ ਕਹਿਣ ਲੱਗੇ ਤੁਸੀਂ ਮਹਾਰਾਜ ਮਹਾਂਪਰਲੋਂ ਆਉਂਦੀ, ਪਰਲੋਂ ਆਉਂਦੀ, ਤੁਹਾਡਾ ਨਾਸ਼ ਨਹੀਂ ਹੁੰਦਾ। ਉਹ ਸਾਰੀਆਂ ਚੀਜ਼ਾਂ ਦੇ ਜਵਾਬ ਅੱਜ ਦੇਣੇ ਨੇ ਉਹਨਾਂ ਨੇ, ਅਤੇ ਇਸ ਜੂਨੀ ਵਿੱਚ ਕਿਵੇਂ ਆਇਆ, ਕਿਉਂਕਿ ਇੱਕ ਮੂੰਹ ਦਾ ਬੋਲ ਹੀ ਕੰਮ ਖਰਾਬ ਕਰ ਜਾਂਦਾ, ਇੱਕ ਅੱਖਾਂ ਦਾ ਦੇਖਣਾ ਹੀ ਖਰਾਬ ਕਰ ਜਾਂਦਾ, ਇੱਕ ਵਾਰੀ ਕੰਨਾਂ ਨਾਲ ਗਲਤ ਗੱਲ ਸੁਣੀ ਤਾਂ ਕੰਮ ਖਰਾਬ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮਨੁੱਖ ਨੂੰ ਸੰਭਲ ਕੇ ਚੱਲਣੀਆਂ ਚਾਹੀਦੀਆਂ ਨੇ, ਪਰ ਕਈ ਵਾਰ ਹੋਣੀ ਐਸੀ ਹੋ ਜਾਂਦੀ ਮੂੰਹ 'ਚੋਂ ਗੱਲ ਹੀ ਨਿਕਲ ਜਾਂਦੀ ਹੈ। ਸੋ ਜਿਵੇਂ ਦੁਰਯੋਧਨ ਜਦੋਂ ਮਹਿਲਾਂ ਵਿੱਚ ਤਿਲਕ ਕੇ ਡਿੱਗਿਆ, ਪਾਣੀ ਸੀ ਮੂਹਰੇ, ਪਤਾ ਨਹੀਂ ਸੀ ਪਾਣੀ ਹੈ ਜਾਂ ਫਰਸ਼, ਡਿੱਗਿਆ ਤਾਂ ਦ੍ਰੋਪਦੀ ਉੱਪਰ ਖੜ੍ਹੀ ਹੱਸ ਪਈ, ਕਹਿੰਦੀ ਅੰਨੇ ਦਾ ਅੰਨ ਪੁੱਤ ਅੰਨਾ ਹੀ ਰਿਹਾ ਨਾ, ਪਤਾ ਹੀ ਨਹੀਂ ਲੱਗਿਆ, ਇੱਥੋਂ ਹੀ ਸਾਰਾ ਪਵਾੜਾ ਪੈ ਗਿਆ। ਬਸ ਬਹੁਤ ਗੁੱਸਾ ਆਇਆ, ਕਹਿਣ ਲੱਗਿਆ ਬਦਲਾ ਲਊਂਗਾ। ਕਈ ਵਾਰ ਅਸੀਂ ਸੁਭਾਵਕ ਕਿਸੇ ਮਹਾਂਪੁਰਖ ਨਾਲ ਵੀ ਕੋਈ ਐਸਾ ਜ਼ਿਕਰ ਕਰ ਜਾਂਦੇ ਹਾਂ ਤਾਂ ਸੁਭਾਵਕ ਹੀ ਸਾਰੀਆਂ ਗੱਲਾਂ ਖਰਾਬ ਹੋ ਜਾਂਦੀਆਂ ਨੇ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜ਼ੁਬਾਨ ਦੇ ਉੱਤੇ ਕੰਟਰੋਲ ਰੱਖੋ, ਹਰ ਵਕਤ ਵਾਹਿਗੁਰੂ ਹੀ ਕਹਿਣਾ ਚੰਗਾ, ਇਸੇ ਨੂੰ ਮਖੌਲ ਨਾ ਕਰੋ। ਮਖੌਲ ਕੀਤਾ ਕਈ ਵਾਰ ਪੁੱਠਾ ਪੈ ਜਾਂਦਾ। ਆਓ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਕਾਕ ਭਸੁੰਡ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਪਹੁੰਚੇ ਹੋਏ ਨੇ। ਉਹ ਸ਼ਰਵਣ ਕਰਦੇ ਨੇ, ਜਿੱਥੇ ਵੀ ਕਥਾ ਹੋਵੇ ਕੀਰਤਨ ਹੋਵੇ, ਹੁਣ ਵੀ ਉਹਨਾਂ ਦਾ ਸੁਭਾਅ ਇਹੀ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਆਮ ਬੰਦੇ ਦੀ ਪਹੁੰਚ ਤੋਂ ਪਰੇ ਦੀਆਂ ਨੇ। ਜਿੱਥੇ ਜਾਂਦੇ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਸ਼ਰਵਣ ਕਿੰਨੇ ਪ੍ਰਕਾਰ ਦਾ ਹੁੰਦਾ? ਮਹਾਰਾਜ ਨੇ ਕਿਹਾ ਸੀ ਪੰਜ ਪ੍ਰਕਾਰ ਦਾ ਸ਼ਰਵਣ ਹੁੰਦਾ। ਇੱਕ ਤਾਂ ਭਾਈ ਮਰਦਾਨਾ ਕੋਈ ਕੀਰਤਨ ਕਰਦਾ, ਕਈ ਲੋਕ ਤਾਂ ਜੋੜੀ ਵਾਲੇ ਨੂੰ ਦੇਖੀ ਜਾਂਦੇ, ਉਹ ਜੋੜੀ ਕਿੰਨੀ ਸੋਹਣੀ ਵਜਾਉਂਦਾ, ਕੋਈ ਵਾਜੇ ਦੀਆਂ ਸੁਰਾਂ ਨੂੰ ਦੇਖਦੇ ਨੇ, ਕੋਈ ਰਾਗੀ ਦੇ ਅਲਾਪ ਨੂੰ ਦੇਖੀ ਜਾਂਦਾ, ਕੋਈ ਕਹਿੰਦਾ ਰਾਗ ਕਿੰਨਾ ਵਧੀਆ। ਇਹ ਚਾਰ ਗੱਲਾਂ ਨੂੰ ਛੱਡ ਕੇ ਪੰਜਵੀਂ ਚੀਜ਼ ਹੈ ਸ਼ਬਦ। ਜਿਹੜਾ ਰਾਗੀ ਨੇ ਸ਼ਬਦ ਬੋਲਿਆ, ਉਸ ਸ਼ਬਦ ਨੂੰ ਸੁਣ ਕੇ ਉਹਦਾ ਅਰਥ ਦੀ ਵਿਚਾਰ ਕਰਨ ਵਾਲਾ ਵਿਅਕਤੀ ਕਾਮਯਾਬ ਹੁੰਦਾ। ਬਾਕੀ ਸਭ ਛੱਡ ਦਿਓ, ਸਾਰੀਆਂ ਚੀਜ਼ਾਂ ਛੱਡ ਕੇ ਇੱਕ ਗੁਰੂ ਦੇ ਸ਼ਬਦ ਨੂੰ ਸੁਣ ਕੇ ਉਹਦੀ ਮਨ ਅੰਦਰ ਵਿਚਾਰ ਕਰਕੇ ਹੀ ਜੀਵ ਤਰ ਸਕਦਾ। ਇਹ ਕੱਲ ਸਤਿਗੁਰੂ ਨੇ ਬਚਨ ਦੱਸੇ ਸਨ। ਆਓ ਅੱਗੇ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਰਦਾਨਾ ਬਿਸਮਿਆ ਸੁਨਤ ਧੂਸਨ ਪਾਤਿਹ ਕਾਲ।
ਸੋ ਜਦੋਂ ਕਾਕ ਭਸੁੰਡ ਜੀ ਨੇ ਬਚਨ ਕਿਹਾ, ਹਮਰੇ ਦੇਖਤ ਕੇਤੇ ਗਏ, ਬਹੁਰ ਬਹੁਰ ਜੱਗ ਉਪਜਦ ਪਏ, ਬੈਠ ਇਹਾਂ ਮੈਂ ਹਰ ਗੁਣ ਗਾਵਾਂ, ਧਿਆਨ ਧਰੋਂ ਔਰ ਬਹੁਤ ਸੁੱਖ ਪਾਵਾਂ, ਵੀ ਮੇਰੇ ਦੇਖਦਿਆਂ ਬੜੀ ਵਾਰ ਦੁਨੀਆਂ ਨਾਸ਼ ਹੋਈ ਹੈ। ਇਸ ਤਰ੍ਹਾਂ ਭਾਈ ਮਰਦਾਨਾ ਸੁਣ ਕੇ ਬੜੇ ਹੈਰਾਨ ਹੋਏ, ਉਸ ਵਕਤ ਚੁੱਪ ਕਰ ਗਏ।
ਬੂਜਨ ਹਿਤ ਮੈਂ ਬੋਲਿਓ ਸੁਣ ਸ੍ਰੀ ਅੰਗਦ ਦਿਆਲ।
ਪੁੱਛਣ ਵਾਸਤੇ ਇਸ ਤਰ੍ਹਾਂ ਮੈਂ ਬੋਲਿਆ, ਭਾਈ ਬਾਲਾ ਜੀ ਕਹਿ ਰਹੇ ਨੇ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਗੇ ਕਥਾ ਸੁਣੋ ਹੋਰ।
ਚੌਪਈ ਹਰ ਭਗਤਨ ਕੇ ਵਿਖੇ ਮਹਾਨੇ।
ਹਰੀ ਦੇ ਭਗਤਾਂ ਦੇ ਵਿੱਚ ਜੋ ਬਹੁਤ ਵੱਡੇ,
ਮੋਹ ਨਾਸ਼ ਪਾ ਆਤਮ ਗਿਆਨੇ,
ਜਿਨ੍ਹਾਂ ਦੇ ਮਨ ਦੇ ਅੰਦਰੋਂ ਮੋਹ ਨਾਸ਼ ਹੋ ਕੇ ਆਤਮਕ ਗਿਆਨ ਹੋ ਚੁੱਕਿਆ ਸੀ।
ਸਾਬਿਦ ਸਭ ਮਹਿੰਦੀ ਰਗ ਤੁਮ ਹੋ,
ਸਾਰਿਆਂ ਵਿੱਚ ਸਾਰਿਆਂ ਨਾਲੋਂ ਵੱਡੇ ਤੁਸੀਂ ਹੋ ਜੀ।
ਕੈਸੇ ਪ੍ਰਾਪਤ ਕਾਕ ਜਨਮ ਹੋ,
ਇੰਨਾ ਵੱਡਾ ਬ੍ਰਹਮ ਗਿਆਨ ਚ ਜਾ ਕੇ ਵੀ ਇਹ ਕਾਂ ਦਾ ਜਨਮ ਮਿਲਿਆ, ਉਹ ਜਿਹਾ ਰੂਪ ਬਣਾਇਆ, ਪਰ ਹੈ ਗਿਆਨਵਾਨ, ਇਹ ਕਿਵੇਂ ਹੋਇਆ ਹੈ?
ਮੁਝ ਮਨ ਵੇਖੈ ਸੰਦੇਹ ਮਹਾਨਾ,
ਮੇਰੇ ਮਨ ਦੇ ਅੰਦਰ ਇਹ ਬੜਾ ਭਾਰੀ ਇੱਕ ਸ਼ੰਕਾ ਪੈਦਾ ਹੋ ਗਿਆ।
ਉੱਤਰ ਦੀਜੈ ਭੋ ਗੁਣਵਾਨਾ,
ਇਹ ਗੁਣਵਾਨ ਕਾਕ ਭਸੁੰਡ ਜੀ ਮੈਨੂੰ ਇਹ ਉੱਤਰ ਦੇਣਾ ਕਰੋ।
ਵਾਨੀ ਕਾਕ ਭਸੁੰਡ ਅਲਾਈ,
ਕਾਕ ਭਸੁੰਡ ਨੇ ਇਹ ਬਚਨ ਕਹੇ,
ਸੁਣ ਜਿਉ ਵਾਹਿਸ ਦੇਹੀ ਪਾਈ।
ਸੁਣੋ ਬਈ, ਜਿਵੇਂ ਮੈਂ ਵਾਹਿਸ ਹੁੰਦਾ ਕਾਂ, ਕਾਂ ਦੀ ਦੇਹੀ ਪਾਈ, ਜਿਵੇਂ ਇਹ ਸੁਣ ਲਓ ਕਿਉਂ ਹੋਇਆ।
ਦੋਹਰਾ ਇੱਕ ਜਨਮ ਸੂਦਰ ਭਾਸਵ ਸੇਵ ਮਨ ਲਾਏ,
ਸੋ ਇੱਕ ਜਨਮ ਦੇ ਵਿੱਚ ਮੈਂ ਸ਼ੂਦਰ ਸੀ ਤੇ ਗੁਰੂ ਦੀ ਸੇਵਾ ਬੜੇ ਮਨ ਲਾ ਕੇ ਕਰਦਾ ਹੁੰਦਾ ਸੀ।
ਕਰੋ ਵਿਸਨ ਸੋ ਦ੍ਰੋਹ ਤਬ ਬਿਨ ਭਾਵ ਜਾਨ ਨਾ ਕਾਈ,
ਮੇਰਾ ਗੁਰੂ ਸੀ ਸ਼ਿਵ ਜੀ ਤੇ ਮੈਂ ਸ਼ਿਵ ਜੀ ਨੂੰ ਗੁਰੂ ਧਾਰਨ ਕੀਤਾ। ਜਦੋਂ ਇੱਕ ਨੂੰ ਗੁਰੂ ਧਾਰਨ ਕਰੀਏ ਤਾਂ ਦੂਜੇ ਨਾਲ ਸੁਭਾਵਕ ਬੰਦੇ ਦੀ ਈਰਖਾ ਮੰਗੂ ਜਿਹਾ ਹੋ ਜਾਂਦਾ ਹੈ। ਕਰੋ ਵਿਸ਼ਨ ਸੋ ਦ੍ਰੋਹ ਤਬ, ਮੈਂ ਵਿਸ਼ਨੂੰ ਜੀ ਨਾਲ ਈਰਖਾ ਕਰਦਾ ਸੀ, ਬਿਨ ਭਾਵ ਜਾਨ ਨਾ ਕਾਏ। ਸੋ ਸ਼ਿਵ ਜੀ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਸੀ, ਬਸ ਸ਼ਿਵ ਜੀ ਨੂੰ ਮੰਨਣਾ ਤੇ ਦੂਜੇ ਦੀ ਨਿੰਦਾ ਕਰੀ ਜਾਣੀ।
ਚੌਪੇ ਰਹ ਅਯੁੱਧਿਆਪੁਰ ਕੇ ਮਾਹੀ,
ਮੈਂ ਉਦੋਂ ਅਯੁੱਧਿਆਪੁਰੀ ਦੇ ਵਿੱਚ ਰਹਿੰਦਾ ਹੁੰਦਾ ਸੀ।
ਭਾਦੁਰ ਪਿਖ ਕਾਲ ਇੱਕ ਤਾਹੀ,
ਇੱਕ ਵਾਰੀ ਬਹੁਤ ਭਾਰੀ ਕਾਲ ਪੈ ਗਿਆ, ਅੰਨ ਦਾ ਤੋਟ ਆ ਜਾਣਾ, ਕਾਲ ਪੈ ਜਾਣਾ।
ਉੱਠ ਕਰ ਤਹਿ ਤੇ ਗਯੋ ਉਜੈਨਾ,
ਮੈਂ ਉੱਥੋਂ ਉੱਠ ਕਰਕੇ ਉਜੈਨ ਨੂੰ ਚਲਿਆ ਗਿਆ।
ਰਹਿ ਬਿਪਰ ਤਹਿ ਇੱਕ ਮਨ ਚੈਨਾ,
ਸੋ ਸਥਾਨ ਦੇ ਉੱਤੇ ਇੱਕ ਬਿਪਰ ਜੋ ਬ੍ਰਾਹਮਣ ਸੀ, ਇੱਕ ਮਨ ਚੈਨ ਦੇ ਨਾਲ ਰਹਿੰਦਾ।
ਦਵੈਤ ਵਾਸਨਾ ਜਿਨ ਸਭ ਨਾਸੀ,
ਜਿਹਦੇ ਮਨ ਦੇ ਅੰਦਰੋਂ ਦਵੈਸ਼ ਭਾਵ ਹੈ ਨਹੀਂ ਸੀ, ਉਹ ਬ੍ਰਾਹਮਣ ਐਸਾ ਅੱਛਾ ਸੀ।
ਗੁਰੂ ਕਿਓ ਮੈਂ ਸੋ ਪਰਵਾਸੀ,
ਮੈਂ ਫਿਰ ਉਹਨੂੰ ਉਸੋਂ ਰਹਿਣ ਵਾਲੇ ਉਜੈਨ ਦੇ ਰਹਿਣ ਵਾਲੇ ਬੰਦੇ ਨੂੰ ਆਪਣਾ ਗੁਰੂ ਬਣਾ ਲਿਆ, ਬਈ ਮੇਰੇ ਗੁਰੂ ਚ ਦਵੈਸ਼ ਨਹੀਂ ਹੈ, ਇਹ ਮੈਂ ਗੁਰੂ ਬਣਾ ਲਿਆ।
ਵਿਸ਼ਨ ਭਗਤ ਕਹਿ ਕਹਿ ਸੋ ਦ੍ਰਿੜਾਵੈ,
ਉਹ ਵਿਸ਼ਨੂੰ ਜੀ ਦੀ ਭਗਤੀ ਕਹਿ ਕੇ ਦ੍ਰਿੜ ਕਰਵਾਉਂਦਾ ਹੁੰਦਾ ਸੀ।
ਸੁਨ ਮੇਰੋ ਹਿਰਦਾ ਜਰ ਜਾਵੈ,
ਪਰ ਮੈਂ ਸ਼ਿਵਜੀ ਦਾ ਭਗਤ ਹੋਣ ਕਰਕੇ ਮੇਰਾ ਹਿਰਦਾ ਸੜ ਜਾਂਦਾ ਸੀ ਕਿ ਮੈਂ ਨਾਂ ਨਹੀਂ ਲੈਣਾ ਵਿਸ਼ਨੂੰ ਦਾ, ਇੱਕ ਦੂਜੇ ਦੇ ਵਿਰੋਧੀ ਹੋ ਜਾਂਦੇ ਨੇ, ਵਾਸਤਵ ਚ ਇਹ ਗੱਲ ਚਾਹੀਦੀ ਨਹੀਂ, ਸਾਰੇ ਇੱਕੋ ਹੀ ਰੂਪ ਹੁੰਦੇ ਨੇ। ਹੁਣ ਵੀ ਦੁਨੀਆਂ ਇਹੋ ਜਿਹੀ ਹੋਈ ਹੈ, ਇੱਕ ਦੂਜੇ ਨਾਲ ਹੀ ਵਿਰੋਧ ਕਰੀ ਜਾਂਦੇ ਰਹਿੰਦੇ ਨੇ। ਵਾਸਤਵ ਚ ਮਨੁੱਖ ਦੀ ਆਦਤ ਹੀ ਹੁੰਦੀ ਹੈ, ਇਹਨੂੰ ਇਹ ਗੰਦਗੀ ਚੋਂ ਕੱਢਣਾ ਪੈਂਦਾ ਹੈ।
ਭਾਵ ਕੀ ਭਗਤ ਸਦਾ ਉਰ ਭਾਉ,
ਕਿਉਂਕਿ ਮੈਨੂੰ ਤਾਂ ਮਨ ਦੇ ਅੰਦਰ ਸ਼ਿਵ ਜੀ ਦੀ ਭਗਤੀ ਹੀ ਸਦਾ ਚੰਗੀ ਲੱਗਦੀ ਸੀ।
ਵਿਸ਼ਨ ਨਾਮ ਸੁਣ ਮਨ ਖੁਣ ਸਾਉ,
ਵਿਸ਼ਨੂੰ ਜੀ ਦਾ ਨਾਮ ਸੁਣ ਕੇ ਮੈਂ ਮਨ ਖੁਣ ਸਜਾਂਦਾ ਸੀ ਮੇਰਾ।
ਹੱਠ ਕਰ ਤਹਿ ਕੇ ਬਚਨ ਬਹੋਰਾ,
ਫਿਰ ਹੱਠ ਕਰਕੇ ਜਿਹੜੇ ਸੀ ਉਹਦੇ ਜਿਹੜੇ ਬਚਨ ਸਨ ਮੋੜ ਦਿੰਦਾ ਸੀ ਮੈਂ।
ਜੋ ਕੁਛ ਕਹੇ ਸੋ ਸੁਣਿਓ ਨਾ ਲੋਰਾ,
ਉਹ ਜੋ ਕੁਛ ਕਹਿੰਦਾ ਸੀ ਗੁਰੂ ਤਾਂ ਧਾਰ ਲਿਆ ਪਰ ਸੁਣਨਾ ਨਹੀਂ ਸੀ ਚਾਹੁੰਦਾ, ਪਰ ਉਹ ਬੰਦਾ ਬੜਾ ਸਮਦਰਸੀ ਸੀਗਾ।
ਦੋਹਰਾ ਅਨਕ ਭਾਤ ਉਪਦੇਸਈ ਕੈਸੇ ਮਾਨੋ ਨਾ ਹੈ,
ਉਹ ਅਨੇਕ ਤਰੀਕੇ ਨਾਲ ਮੈਨੂੰ ਉਪਦੇਸ਼ ਦਿੰਦਾ ਰਿਹਾ ਪਰ ਮੈਂ ਵੀ ਕਿਸੇ ਢੰਗ ਨਾਲ ਉਹਨੂੰ ਮੰਨਿਆ ਹੀ ਨਹੀਂ ਉਹਦੀ ਗੱਲ ਨੂੰ।
ਗਰਬਾਬੋ ਸਭ ਸਮਝ ਲੱਗ ਦੰਭ ਵਿਖੈ ਬਹੁਤ ਚਾਹੈ,
ਇਸ ਕਰਕੇ ਜੋ ਮੈਂ ਬਹੁਤ ਜ਼ਿਆਦਾ ਹੰਕਾਰ ਕਰਦਾ ਸੀਗਾ, ਬਾਕੀ ਸਾਰਿਆਂ ਨੂੰ ਮੈਂ ਛੋਟਾ ਮੋਟਾ ਹੀ ਸਮਝਦਾ ਸੀ, ਤੇ ਦੰਭ ਵਿਖੇ ਬਹੁਤ ਚਾਹੇ ਪਖੰਡ ਦੇ ਵਿੱਚ ਮੇਰੀ ਬੜੀ ਇੱਛਾ ਰਹਿੰਦੀ ਸੀ।
ਚੌਪਈ ਸ਼ਿਵ ਮੰਦਰ ਵੈਸਾ ਇੱਕ ਕਾਲਾ,
ਸ਼ਿਵ ਜੀ ਦੇ ਮੰਦਰ ਵਿੱਚ ਇੱਕ ਵਾਰ ਮੈਂ ਬੈਠਾ ਸੀ।
ਤੈ ਸੁਨਿਆ ਵਾ ਗੁਰੂ ਕਿਰਪਾਲਾ,
ਉਸ ਵਕਤ ਮੇਰਾ ਗੁਰੂ ਉੱਥੇ ਆਇਆ।
ਉੱਠ ਕਰ ਤਬ ਨਾ ਕੀਨ ਸਨਮਾਨਾ,
ਮੈਂ ਆਪਣੇ ਗੁਰੂ ਦਾ ਹੀ ਉੱਠ ਕੇ ਸਨਮਾਨ ਨਾ ਕੀਤਾ, ਉਹਦਾ ਸਤਿਕਾਰ ਨਾ ਕੀਤਾ।
ਸਿਰ ਨਾ ਨਵਾਇਓ ਗਰਭ ਮਹਾਨਾ,
ਗਰਭ ਬੱਬੇ ਨਾਲ ਹੈ ਇਸ ਕਰਕੇ ਗਰਭ ਪਾਠ ਹੈ, ਸਿਰ ਨਾ ਨਵਾਇਓ ਗਰਭ ਮਹਾਨਾ, ਬੜਾ ਹੰਕਾਰ ਸੀ, ਮੈਂ ਆਪਣੇ ਗੁਰੂ ਨੂੰ ਸਿਰ ਹੀ ਨਾ ਨਵਾਇਆ।
ਮਾਨ ਅਮਾਨ ਏਕ ਸਮਤਾ ਕੇ,
ਕਿਉਂਕਿ ਆਦਰ ਤੇ ਅਨਾਦਰ ਮੇਰੇ ਗੁਰੂ ਵਿੱਚ ਇੱਕ ਸਮਾਨ ਹੀ, ਮੇਰਾ ਗੁਰੂ ਬ੍ਰਹਮ ਗਿਆਨ ਵਿੱਚ ਸੀ ਇਸ ਕਰਕੇ ਉਹਨੂੰ ਨਹੀਂ ਸੀ ਫਰਕ ਪੈਂਦਾ ਕੋਈ ਸਤਿਕਾਰ ਕਰੇ ਨਾ ਕਰੇ, ਉਹ ਤਾਂ ਬ੍ਰਹਮ ਦੇ ਨਾਲ ਹੀ ਲੀਨ ਸੀ।
ਹਰ ਖਸੋਗ ਹਿਰਦੇ ਨਹਿ ਜਾਕੇ,
ਉਹਦੇ ਮਨ ਵਿੱਚ ਨਾ ਖੁਸ਼ੀ ਨਾ ਕੋਈ ਗਮੀ,
ਸਮਦਰਸੀ ਨਹਿ ਬੋਲਿਓ ਸੋਈ,
ਉਹ ਸਮਦਰਸੀ ਸੀ ਕਿਸੇ, ਇਸ ਕਰਕੇ ਮੂਹਰੇ ਬੋਲਿਆ ਹੀ ਨੀ, ਕੁਛ ਚੁੱਪ ਹੀ ਰਿਹਾ।
ਗਿਰਾ ਗਰੀ ਸਭਾਉਣ ਤੇ ਹੋਈ,
ਇਸ ਕਰਕੇ ਸ਼ਿਵ ਜੀ ਦੇ ਮੰਦਰ ਤੋਂ ਫਿਰ ਮੈਨੂੰ ਆਕਾਸ਼ ਬਾਣੀ ਜਿਵੇਂ ਕੋਈ ਬਾਣੀ ਹੁੰਦੀ ਹੈ ਉਥੋਂ ਆਵਾਜ਼ ਆਈ,
ਦੁਸ਼ਟ ਨਰਕ ਅਬ ਪਰੀਏ ਜਾਈ।
ਕਹਿਣ ਲੱਗੇ ਸ਼ਿਵ ਜੀ, ਓਏ ਦੁਸ਼ਟ, ਤੂੰ ਆਪਣੇ ਗੁਰੂ ਸਮਦਰਸੀ ਦਾ, ਬ੍ਰਹਮ ਗਿਆਨੀ ਦਾ ਸਤਿਕਾਰ ਨਹੀਂ ਕੀਤਾ, ਜਾ ਕੇ ਨਰਕਾਂ ਚ ਪੈ, ਮੈਨੂੰ ਸਰਾਪ ਦੇ ਦਿੱਤਾ। ਸ਼ਿਵ ਜੀ ਨੇ ਸਰਾਪ ਦਿੱਤਾ।
ਬਹਰ ਤਿਰਗਤ ਬਹਾ ਜੋਨ ਭਰਮਾਈ,
ਫੇਰ ਤੂੰ ਟੇਢੀਆਂ ਜੋਨਾਂ ਵਿਚ ਪੈ ਕੇ ਭਰਮ ਦਾ, ਫਿਰ ਜਾ ਦੁਸ਼ਟਾ ਚਲਿਆ ਜਾ ਇਥੋਂ, ਤੂੰ ਸਤਿਕਾਰ ਨਹੀਂ ਕੀਤਾ ਇਹਨਾਂ ਦਾ।
ਭੋਗ ਅਵਗਿਆ ਕੋ ਦੁਖ ਭਾਰੀ,
ਤੂੰ ਨਰਾਦਰ ਕੀਤਾ ਇਹਨਾਂ ਦਾ, ਇਸ ਕਰਕੇ ਇਹਨਾਂ ਦਾ ਭਾਰੀ ਦੁੱਖ ਲੱਗੇਗਾ, ਜਾ ਭਾਜਾ ਇਥੋਂ।
ਜਗਦੰਬੀ ਤੂੰ ਹਿਰਦੇ ਹੰਕਾਰੀ,
ਕਿਉਂਕਿ ਤੂੰ ਬੜਾ ਪਖੰਡੀ ਆ ਤੇ ਮਨ ਦਾ ਹੰਕਾਰ ਬੜਾ ਚੜਿਆ ਹੋਇਆ ਤੈਨੂੰ।
ਦੋਹਰਾ ਕਰੈ ਬਿਸਨ ਸੋ ਦ੍ਰਹ ਤੂੰ ਗੁਰੂ ਨਰਾਦਰ ਕੀਨਾ,
ਤੂੰ ਵਿਸ਼ਨੂੰ ਜੀ ਦਾ ਬੜਾ ਦਰੋਹ ਕਰਦਾ, ਉਹਨਾਂ ਨਾਲ ਈਰਖਾ ਕਰਦਾ ਤੇ ਗੁਰੂ ਆਪਣੇ ਦਾ ਹੀ ਨਰਾਦਰ ਕਰੀ ਜਾਂਦਾ।
ਜਾਂ ਤੇ ਜਮ ਡੰਡਾ ਸਹਾ ਹੋਵੋ ਕਸ਼ਟ ਅਧੀਨ,
ਜਾ ਕੇ ਜਮਾਂ ਦਾ ਡੰਡਾ ਸਹਾਰ ਤੇ ਕਸ਼ਟ ਪਾ ਜਾ ਕੇ।
ਚੌਪਈ ਸੁਣਿਓ ਸਰਾਪ ਜਬ ਜੋ ਗੁਰ ਮੋਰਾ,
ਮੇਰੇ ਗੁਰੂ ਨੇ ਜਦੋਂ ਇਹ ਸੁਣਿਆ ਹੋਏ ਤੇ ਸਰਾਪ ਹੋ ਗਿਆ। ਗੁਰੂ ਭਲਾ ਸੀ, ਬੜਾ ਹੀ ਬ੍ਰਹਮ ਗਿਆਨ ਸੀ, ਸਮ ਬਿਰਤੀ ਸਮ ਦ੍ਰਿਸ਼ਟੀ ਸੀ, ਬ੍ਰਹਮ ਗਿਆਨੀ ਕਦੇ ਸਰਾਪ ਨਹੀਂ ਦਿੰਦਾ। ਇਹ ਗੱਲ ਥੋੜ੍ਹੀ ਥੋੜ੍ਹੀ ਅਲੱਗ ਹੁੰਦੀ ਹੈ, ਜਿਹੜੇ ਅਲੱਗ ਅਲੱਗ ਕਿਸਮਾਂ ਦਾ ਹਿਸਾਬ ਕਿਤਾਬ ਹੁੰਦਾ। ਬ੍ਰਹਮ ਗਿਆਨੀ ਜਿਹੜਾ ਚੌਥੇ ਪਦ ਵਿੱਚ ਵਰਤਣ ਕਰਕੇ ਇਕੱਲਾ ਨਹੀਂ ਕਰਦਾ, ਤੋ ਕਿਸੇ ਦਾ ਤਮੋ ਗੁਣੀ ਸੁਭਾਅ, ਕਿਸੇ ਦਾ ਰਜੋ ਗੁਣੀ ਹੈ, ਕਿਸੇ ਦਾ ਸਤੋ ਗੁਣੀ। ਸ਼ਿਵ ਜੀ ਦਾ ਸੁਭਾਅ ਤਮੋ ਗੁਣੀ ਹੈ, ਸੋ ਇਸ ਕਰਕੇ ਬ੍ਰਹਮਾ ਜੀ ਦਾ ਰਜੋ ਗੁਣੀ ਸੁਭਾਅ ਹੈ, ਵਿਸ਼ਨੂੰ ਜੀ ਦਾ ਸਤੋ ਗੁਣੀ ਹੈ, ਸ਼ਾਂਤ ਚਿੱਤ ਬੈਠੇ ਰਹਿਣਾ। ਅਤੇ ਸ਼ਿਵ ਜੀ ਜੀ ਵੈਸੇ ਤਾਂ ਨਹੀਂ ਹੁੰਦੇ, ਕਦੇ ਜੇ ਕਿਤੇ ਮਨ 'ਚ ਗੁੱਸਾ ਆ ਜੇ ਫਿਰ ਪਤਾ ਨਹੀਂ ਕੀ ਕਰ ਦਿੰਦੇ, ਸੋ ਇਸ ਕਰਕੇ ਉਹਨਾਂ ਨੇ ਕਿਤਨੇ ਹੀ ਸਰਾਪ ਕੱਢ ਮਾਰੇ, ਪਰ ਉਹ ਜਿਹੜਾ ਗੁਰੂ ਸੀ, ਬ੍ਰਾਹਮਣ ਬ੍ਰਹਮ ਗਿਆਨੀ ਸੀਗਾ, ਬੜਾ ਪਹੁੰਚਿਆ ਹੋਇਆ, ਉਹਨੂੰ ਬੜਾ ਦੁੱਖ ਲੱਗਿਆ ਹੋਏ ਤੇ ਵਿਚਾਰਾ, ਕਿਉਂਕਿ ਉਹ ਇਹ ਸਮਝਦੇ ਵੀ ਜਿਹੜਾ ਮੇਰਾ ਚੇਲਾ ਬਣਿਆ ਇਹਦੇ ਅਗਿਆਨਤਾ ਵਿੱਚ ਹੈ। ਅਗਿਆਨੀ ਬੰਦੇ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਅਗਿਆਨੀ ਬੰਦਾ ਹੌਲੀ ਹੌਲੀ ਗਿਆਨਵਾਨ ਹੋ ਜਾਂਦਾ ਹੁੰਦਾ, ਫਿਰ ਆਪੇ ਮਾਫ਼ੀਆਂ ਮੰਗਣ ਲੱਗ ਜਾਂਦਾ ਬਾਅਦ ਵਿੱਚ, ਭਾਈ ਮੈਥੋਂ ਗਲਤੀ ਹੋ ਗਈ। ਅੱਜ ਕੱਲ੍ਹ ਦੇ ਯੁੱਗ ਵਿੱਚ ਜਿਵੇਂ ਲੋਕ ਅਗਿਆਨਤਾ ਭਰਪੂਰ ਹੀ ਆ ਸਾਰੇ, ਅੱਜ ਦੇ ਯੁੱਗ ਵਿੱਚ 99% ਕੀ 99% ਦਾ 1% ਉਹਦਾ, ਫਿਰ 100 ਫਿਰ ਉਹ 'ਚੋਂ 99 ਕੱਢ ਕੇ ਇੱਕ ਬੰਦਾ ਹੀ ਮਸਾਂ ਗਿਆਨਵਾਨ ਲੱਭਦਾ। ਅੱਜ ਦਾ ਯੁੱਗ ਬਹੁਤ ਅਗਿਆਨਤਾ ਵਿੱਚ ਛਾਇਆ ਹੋਇਆ, ਪਰ ਕਹਿੰਦੇ ਗਿਆਨਵਾਨ ਆ ਸਾਰੇ। ਹੁਣ ਜਿਹੜਾ ਹੁੰਦਾ ਸਮਦਰਸੀ ਸਮਬਿਰਤੀ, ਉਹ ਕਦੇ ਸਰਾਪ ਨਹੀਂ ਦਿੰਦਾ, ਪਰ ਸ਼ਿਵਜੀ ਜੀ ਤੋਂ ਇਹ ਸਹਾਰਿਆ ਨਾ ਗਿਆ ਕਿ ਮਹਾਂਪੁਰਖਾਂ ਦੀ ਨਰਾਦੀ ਕਰ ਦਿੱਤੀ, ਇਸ ਕਰਕੇ ਉਹਨਾਂ ਨੇ ਆ ਕੇ ਵੀਰਦਾਸ ਵਿੱਚ ਉਹਨੂੰ ਜਾ ਕੇ ਬਹੁਤ ਸਾਰੇ ਸਰਾਪ ਦਿੱਤੇ। ਜਦੋਂ ਗੁਰੂ ਨੇ ਗੱਲ ਸੁਣੀ,
ਭਾਈ ਦਇਆ ਤਹਿ ਸੰਭ ਨਿਹੋਰਾ,
ਉਸ ਵਕਤ ਜਦੋਂ ਸੁਣੀ ਇਹ ਗੱਲ, ਵੀ ਇਹ ਬੰਦਾ ਤਾਂ ਗਿਆ ਨਰਕਾਂ ਨੂੰ, ਬਸ ਇਹ ਤਾਂ ਜੂਨਾਂ 'ਚ ਪੈ ਗਿਆ ਹੁਣ। ਫਿਰ ਸ਼ਿਵ ਜੀ ਅੱਗੇ ਉਸ ਵਕਤ ਉਹ ਜਿਹੜਾ ਗੁਰੂ ਸੀ ਉਹਨੇ ਫਿਰ ਖੜ ਕੇ ਉੱਥੇ ਬੇਨਤੀ ਕੀਤੀ ਹੈ,
ਅਨਕ ਭਾਂਤ ਕੀ ਉਸਤਤ ਅਠਾਨੀ,
ਉਹਨਾਂ ਨੇ ਸ਼ਿਵ ਜੀ ਦੀ ਬਹੁਤ ਪ੍ਰਕਾਰ ਉਸਤਤ ਕੀਤੀ। ਇਹ ਕਾਕ ਸੁਣਦਾ ਆਪਣੇ ਪਿਛਲੇ ਜਨਮਾਂ ਦੀ ਗੱਲ ਗੁਰੂ ਨਾਨਕ ਦੇਵ ਜੀ ਨੂੰ, ਭਾਈ ਮਰਦਾਨਾ ਬਾਲਾ ਨੂੰ ਸੁਣਾ ਰਿਹਾ।
ਚੰਦਰ ਚੂੜ ਬੋਲੇ ਪੁਨ ਬਾਨੀ,
ਚੰਦਰ ਚੂੜ ਨਾਮ ਸ਼ਿਵ ਜੀ ਦਾ ਹੀ ਹੈ, ਸ਼ਿਵ ਜੀ ਦੇ ਬਹੁਤ ਨਾਮ ਨੇ, ਥੋੜੇ ਨਾਮ ਨਹੀਂ ਹਨ। ਚੰਦਰ ਚੂੜ ਉਸ ਵਕਤ ਸ਼ਿਵ ਜੀ ਬੋਲੇ, ਖੁਸ਼ ਹੋ ਗਏ, ਛੇਤੀ ਵੀ ਖੁਸ਼ ਹੋ ਜਾਂਦੇ ਆ ਤੇ ਛੇਤੀ ਵੀ ਨਾਰਾਜ਼ ਹੋ ਜਾਂਦੇ। ਥੋੜੇ ਦਿਨ ਹੀ ਇਹਨਾਂ ਦੀ ਕੋਈ ਪੂਜਾ ਕਰ ਲਏ ਫਿਰ ਖੁਸ਼ ਵੀ ਹੋ ਜਾਂਦੇ ਆ ਛੇਤੀ, ਪਰ ਥੋੜੇ ਦਿਨ 'ਚ ਹੀ ਨਾਰਾਜ਼ ਹੋ ਜਾਂਦੇ। ਜੇ ਕੋਈ ਮਾੜੀ ਜਿਹੀ ਗਲਤੀ ਕਰਦੇ ਫਿਰ ਨਾਰਾਜ਼ਗੀ ਵੀ ਹੁੰਦੀ ਹੈ। ਇਹ ਆਪਾਂ ਉਹਨਾਂ ਦੇ ਸੁਭਾਅ ਬਾਰੇ ਦੱਸ ਰਹੇ ਹਾਂ ਕਿ ਉਹਨਾਂ ਦਾ ਸੁਭਾਅ ਕੈਸਾ, ਇਸ ਕਰਕੇ ਉਹ ਖੁਸ਼ ਵੀ ਹੋ ਗਏ ਝੱਟ ਹੀ।
ਹੇ ਦਿਜ ਤੋਰ ਦਇਆ ਕਰ ਜਾਂ ਕਾ,
ਹੇ ਬ੍ਰਾਹਮਣ ਤੈਨੂੰ ਦਇਆ ਕਰਕੇ ਜਿਸ ਵਾਸਤੇ,
ਸਰਵ ਜਨਮ ਕੀ ਸੁਧ ਰਹੇ ਤਾਂ ਕਾ,
ਸਾਰਿਆਂ ਜਨਮਾਂ ਦੀ ਸੁਧ ਰਹੇ ਜਿਸ ਕਰਕੇ,
ਬਿਰਥਾ ਨਾ ਸਰਾਪ ਹੋਤ ਹੈ ਮੋਰਾ।
ਸ਼ਿਵ ਜੀ ਕਹਿਣ ਲੱਗੇ ਸਰਾਪ ਤਾਂ ਨਹੀਂ ਹੁਣ ਬਿਰਥ ਜਾਣਾ, ਪਰ ਇੱਕ ਚੀਜ਼ ਹੈ, ਜਿੱਥੇ ਮਰਜ਼ੀ ਰਹੇ ਇਹਨੂੰ ਗਿਆਨ ਰਹੇਗਾ, ਜਿਹੜੀ ਮਰਜ਼ੀ ਜੂਨੀ 'ਚ ਜਾਵੇ। ਇਹ ਸ਼ਿਵ ਜੀ ਕਹਿੰਦੇ ਮੈਂ ਕਹਿ ਸਕਦਾ, ਬਾਕੀ ਜੂਨਾਂ 'ਚ ਤਾਂ ਹੁਣ ਜਾਣਾ ਹੀ ਪੈਣਾ, ਜਿਹੜੀ ਮਰਜ਼ੀ ਜੂਨੀ 'ਚ ਰਹੇ ਗਿਆਨ ਰਹੇਗਾ।
ਸਹਿ ਨਰਕ ਮਹਿ ਇਹ ਦੁੱਖ ਘੋਰਾ,
ਨਰਕ ਦੇ ਵਿੱਚ ਵੀ ਬਹੁਤ ਭਾਰੀ ਦੁੱਖ ਸਹਾਰੇਗਾ ਇਹ।
ਪਰ ਜੋਤ ਵਹਿ ਮੈਂ ਨਰਕ ਮਝਾਰੀ।
ਕਹਿੰਦੇ ਉਸ ਵਕਤ ਪਰੇ ਹੁੰਦਾ ਮੈਂ ਨਰਕ ਦੇ ਜਾ ਕੇ ਪੈ ਗਿਆ ਪਰ ਜੋ ਨੀ ਕਹਿਣਾ।
ਮਿਲੀ ਸਾਸਨਾ ਮੋਕੋ ਭਾਰੀ,
ਮੈਨੂੰ ਬਹੁਤ ਭਾਰੀ ਸਜ਼ਾ ਨਰਕਾਂ ਦੇ ਵਿੱਚ ਮਿਲੀ। ਗੁਰੂ ਦਾ ਨਿਰਾਦਰ ਕਰਨਾ ਜਿਹਨੇ ਉਹਨੂੰ ਬਹੁਤ ਤਕਲੀਫ਼ ਉਠਾਉਣੀ ਪੈਂਦੀ ਹੈ। ਗੁਰੂ ਦਾ ਨਿਰਾਦਰ ਤਾਂ ਫਿਰ ਕੋਈ ਜਰਦਾ ਹੀ ਨਹੀਂ, ਪਰਮਾਤਮਾ ਆਪ ਨਹੀਂ ਜਰਦੇ, ਗੁਰੂ ਸਾਹਿਬ ਦਾ ਨਿਰਾਦਰ ਕੋਈ ਕਰ ਦੇਵੇ। ਜਿਹਦਾ ਜਿਹੜਾ ਗੁਰੂ ਹੈ ਉਹ ਆਪਣੇ ਗੁਰੂ ਦਾ ਸਤਿਕਾਰ ਕਰੇ।
ਗਰਕੈ ਵਿਖੈ ਭਰੀ ਜਮ ਫਾਸਾ,
ਗਲਾਂ ਦੇ ਵਿੱਚ ਮੇਰੇ ਗਲ ਚ ਜਮਾਂ ਦੀ ਫਾਹੀ ਪੈ ਗਈ।
ਬਿਤਿਓ ਕਾਲ ਕਿਤ ਤਬ ਹੈ ਨਿਕਾਸਾ,
ਬਹੁਤ ਸਮਾਂ ਬਤੀਤ ਹੋ ਗਿਆ ਨਰਕਾਂ ਚ, ਫੇਰ ਬਾਹਰ ਕੱਢਿਆ ਕਿਤੇ ਮੈਨੂੰ।
ਦੋਹਰਾ ਚੌਰਾਸੀ ਲੱਖ ਜੋਨ ਪੁੰਨ ਭਰਮਿਓ ਸਭ ਕੇ ਮਾਂ ਹੈ,
84 ਲੱਖ ਜੋਨ ਪੁੰਨ ਭਰਮਿਓ ਸਭ ਕੇ ਮਾਂ ਹੈ। ਕਹਿੰਦੇ ਸਾਰਿਆਂ ਵਿੱਚ 84 ਲੱਖ ਜੂਨ ਵਿੱਚ ਬਾਰ ਬਾਰ ਭਰਮਦਾ ਰਿਹਾ ਮੈਂ, ਕਦੇ ਕੁਛ ਬਣਿਆ ਕਦੇ ਕੁਛ ਬਣਿਆ।
ਅਸ ਸਰੀਰ ਨਹਿ ਕੋ ਰਹਿਓ ਜਿਹ ਮੈਂ ਜਨਮਿਓ ਨਾ ਹੈ,
ਇਹੋ ਜਿਹਾ ਕੋਈ ਸਰੀਰ ਬਾਕੀ ਨਹੀਂ ਰਿਹਾ ਜਿਹਦੇ ਵਿੱਚ ਮੈਂ ਜਨਮ ਨਾ ਲਿਆ ਹੋਵੇ।
ਚੌਪਈ ਬਹੁਰ ਵਿਪਰ ਜਨਮ ਕੋ ਪਾਵਾ,
ਫਿਰ ਬ੍ਰਾਹਮਣ ਦਾ ਜਨਮ ਪ੍ਰਾਪਤ ਕੀਤਾ।
ਸਗੁਣ ਉਪਾਸਨ ਮਹਿ ਮਨ ਲਾਵਾ,
ਸਰਗੁਣ ਦੀ ਉਪਾਸਨਾ ਮੈਂ ਉਹਦੇ ਵਿੱਚ ਮਨ ਲਾਇਆ, ਨਿਰਗੁਣ ਜੋ ਨਾ ਦੇਖੇ ਸਰਗੁਣ ਜੋ ਸਾਹਮਣੇ ਦੇਖਦਾ ਹੁੰਦਾ।
ਸਰਬ ਜਨਮ ਕੀ ਸੁੱਧ ਮੋਹੇ ਰਹੀ,
ਸਾਰਿਆਂ ਜਨਮਾਂ ਦੀ ਕਿਉਂਕਿ ਮੈਨੂੰ ਸੋਝ ਹੀ ਰਹੀ ਸੀ।
ਸ਼ਿਵ ਕੋ ਸਰਾਪ ਸੋ ਵਰ ਭਾ ਸਹੀ,
ਸ਼ਿਵ ਜੀ ਦਾ ਸਰਾਪ ਵੀ ਹੋਇਆ ਵਰ ਵੀ ਹੋਇਆ, ਦੋਨੋਂ ਗੱਲਾਂ ਸਹੀ ਹੋਈਆਂ। ਸਰਾਪ ਜਿਹੜਾ ਹੁੰਦਾ ਜਾਂ ਕੋਈ ਗੱਲ ਬਚਨ ਕਮਾਈ ਦੇ ਆਧਾਰ ਤੇ ਹੁੰਦਾ, ਵੈਸੇ ਹਰੇਕ ਦੀ ਕਮਾਈ ਹੈ। ਮਹਾਰਾਜ ਵੀ ਕਹਿੰਦੇ ਨੇ ਸ਼ਿਵ ਜੀ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਾਲੂ ਨੇ ਜੋ ਗਾਵੈ, 88,000 ਵਰ੍ਹਾ ਸ਼ਿਵ ਜੀ ਦੀ ਇੱਕ ਸਮਾਧੀ ਰਹਿੰਦੀ ਹੈ, 88,000 ਵਰ੍ਹਾ ਇੰਨਾ ਚਿਰ ਤੱਕ ਉਹ ਸਮਾਧੀ ਲਾ ਕੇ ਰੱਖਦੇ ਨੇ, ਪਰ ਉਹਨਾਂ ਦੀ ਡਿਊਟੀ ਜਿਸ ਢੰਗ ਨਾਲ ਹੈ। ਸੋ ਇਸ ਤਰ੍ਹਾਂ ਇੱਥੇ ਜੋ ਲਿਖਿਆ ਕਿ ਸੋਝੀ ਰਹੀ ਉਹਨਾਂ ਦਾ ਸਰਾਪ ਅਤੇ ਵਰ ਪੂਰਾ ਹੋ ਜਾਂਦਾ।
ਇੱਕ ਦਿਵਸ ਲੋਮਸ ਰਿਖ ਪਾਹੀ,
ਇੱਕ ਦਿਨ ਦੀ ਗੱਲ ਹੈ, ਰਿਸ਼ੀ ਦਾ ਨਾਮ ਹੈ ਲੋਮਸ ਰਿਖੀ, ਉਹਦੇ ਕੋਲ
ਬੈਠਿਓ ਸੁਣਨ ਬਚਨ ਚਿੱਤ ਚਾਹੀ,
ਕੋਲ ਬੈਠ ਗਿਆ ਮਨ ਦੇ ਅੰਦਰ ਆਇਆ ਕਿ ਇਹਨਾਂ ਦੇ ਬਚਨ ਸੁਣੇ ਜਾਣ।
ਆਪਣਾ ਮਨੋਰਥ ਮੈਂ ਜੋ ਸੁਣਾਵਾ,
ਆਪਣਾ ਮਨੋਰਥ ਮੈਂ ਉਹਨਾਂ ਨੂੰ ਜੋ ਸੁਣਾਇਆ,
ਤੇ ਨਿਰਗੁਣ ਉਪਦੇਸ਼ ਅਲਾਵਾ,
ਮੈਨੂੰ ਲੋਮਸ ਰਿਖੀ ਜੀ ਨੇ ਇੱਕ ਗੱਲ ਕਹੀ ਕਿ ਤੂੰ ਸਰਗੁਣ ਦੀ ਉਪਾਸਨਾ ਛੱਡ ਕੇ ਨਿਰਗੁਣ ਬ੍ਰਹਮ ਦੀ ਉਪਾਸਨਾ ਕਰ, ਜੋ ਸਰਬ ਵਿਆਪਕ ਪਰਿਪੂਰਨ ਹੈ ਨਾ, ਤੇਰੀ ਕਲਿਆਣ ਤਾਂ ਹੋਣਗੀਆਂ, ਤੂੰ ਸਰਗੁਣ ਵਿੱਚੋਂ ਵੀ ਬਾਹਰ ਆ ਜਾ, ਜੋ ਕੁਛ ਸਾਰਾ ਨਜ਼ਰ ਆਉਂਦਾ ਸਭ ਨਾਸਵੰਤ ਹੈ, ਇਹ ਨਿਰਗੁਣ ਦਾ ਜਾਪ ਕਰ ਤੂੰ।
ਮਮ ਹਿਰਦੇ ਮੈਂ ਰੁਚੈ ਨਾ ਕਉ,
ਮੇਰੇ ਮਨ ਦੇ ਅੰਦਰ ਕੋਈ ਰੁਚੀ ਨਹੀਂ ਸੀ।
ਬਹੁਤ ਭਾਂਤ ਸਮਝਾਵਤ ਸੋ,
ਬਹੁਤ ਤਰੀਕੇ ਨਾਲ ਉਹਨੇ ਮੈਨੂੰ ਸਮਝਾਇਆ।
ਬੂਝੋ ਸੋ ਗੁਣ ਹੈ ਵਾਰੰ ਵਾਰੂ,
ਸੋ ਮੈਂ ਵਾਰ ਵਾਰ ਜਿਹੜਾ ਸੀ ਸਰਗੁਣ ਬਾਰੇ ਉਹਨੂੰ ਪੁੱਛਦਾ ਸੀ।
ਨਿਰਗੁਣ ਹੈ ਤਰਕਤ ਬਚਨ ਉਚਾਰੂ,
ਨਿਰਗੁਣ ਵਿੱਚ ਹੁਜਤਾਂ ਕਰਦਾ ਸੀ ਮੈਂ, ਸਰਗੁਣ ਜਿਹੜਾ ਸੀ ਉਹਨੂੰ ਮੰਨੀ ਜਾਂਦਾ ਸੀ, ਤੇ ਇਹ ਕਈ ਬੰਦਿਆਂ ਦੀ ਅੜੀਆਂ ਹੀ ਹੁੰਦੀਆਂ, ਸੁਭਾਅ ਨਹੀਂ ਬਦਲਦਾ ਹੁੰਦਾ।
ਮਮ ਮਤ ਲੱਖ ਲੋਮਸ ਵਿਪਰੀਤੀ,
ਜਦੋਂ ਲੋਮਸ ਰਿਖੀ ਨੇ ਮੇਰੀ ਮਤ ਦੇਖੀ ਤੇ ਪੁੱਠੀ ਗੱਲ ਹੀ ਕਰਦਾ, ਪੁੱਠੇ ਪਾਸੇ ਜ਼ਿਆਦਾ ਜਾਂਦਾ, ਜਾਂ ਤਾਂ ਬਹਿ ਕੇ ਪੁੱਛਦਾ ਨਾ, ਜੇ ਪੁੱਛਿਆ ਤਾਂ ਫਿਰ ਮੰਨ ਲੈਂਦਾ।